ਵਾਹਿਗੁਰੂ ਸਾਹਿਬ ਜੀਓ ਦੋਹਰਾ ਬੰਦੋ ਪਦ ਸ੍ਰੀ ਸਾਰਦਾ ਉਤਪਲ ਦਲ ਦੁੱਤ ਨੈਣ ਉਰਦਾ ਸਰਤਾ ਸੁਮਤ ਕੀ ਬੀਚੇ ਜਿਹ ਬਰ ਬੈਨ ਬੰਦੋ ਪਦ ਸ੍ਰੀ ਸਾਰਦਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਾਵਨ ਪਵਿੱਤਰ ਪ੍ਰਸੰਗ 13ਵਾਂ ਅਧਿਆਇ ਸ਼੍ਰਵਣ ਕਰਨ ਲੱਗੇ ਹਾਂ। ਪਹਿਲਾਂ ਜੋ ਅਕਾਲ ਪੁਰਖ ਦੀ ਸ਼ਕਤੀ ਹੈ, ਆਦਿ ਸ਼ਕਤੀ ਆਦਿ ਬਾਣੀ ਦਾ ਮੰਗਲ ਕਰਦੇ ਹਨ। ਇਹ ਵਾਹਿਗੁਰੂ ਤੇਰੀ ਬਾਣੀ ਦੇ ਵਿੱਚ ਹੀ ਸਾਰੀ ਸ਼ਕਤੀ ਹੈ, ਤੁਸੀਂ ਕਿਰਪਾ ਕਰਦੇ ਹੋ, ਰਸਨਾ ਨੂੰ ਬਲ ਦਿੰਦੇ ਹੋ, ਬੁੱਧੀ 'ਤੇ ਬੈਠਦੇ ਹੋ। ਜਿਵੇਂ ਮਹਾਰਾਜ ਨੇ ਬਚਨ ਕੀਤਾ ਹੈ, 10ਵੇਂ ਪਾਤਸ਼ਾਹ ਫਰਮਾਉਂਦੇ ਨੇ, ਮੈਂ ਨਾ ਕਹਿਓ ਸਭ ਤੋਹੇ ਬਖਾਨੇ ਹੋ, ਮੈਂ ਤਾਂ ਕੁਛ ਵੀ ਨਹੀਂ ਕਿਹਾ, ਸਭ ਤੁਸੀਂ ਵੀ ਕਿਰਪਾ ਆਪ ਹੀ ਕੀਤੀ ਹੈ। ਸ੍ਰੀ ਭਗਵਤ ਪੂਰਨ ਕੀ ਉਹ ਰਘਵਰ ਕਥਾ ਪ੍ਰਸੰਗ, ਪਰਮੇਸ਼ੁਰ ਆਪ ਹੀ ਕਰਵਾਉਣ ਵਾਲੇ ਨੇ। ਪਰਮੇਸ਼ੁਰ ਆਪਣੀ ਕੁਦਰਤ ਦੇ ਰਾਹੀਂ ਸਾਰਾ ਕੁਝ ਜੀਵ ਤੋਂ ਕਰਵਾ ਲੈਂਦੇ ਨੇ। ਹੁਣ ਕਵੀ ਜੀ ਇਹੀ ਮੰਗਲ ਕਰਦੇ ਨੇ, ਇਹ ਸਭ ਕੁਛ ਤੁਸੀਂ ਆਪ ਹੀ ਆਪਣੀ ਸ਼ਕਤੀ ਦੇ ਰਾਹੀਂ ਕੀਤਾ, ਮੈਨੂੰ ਕੁਛ ਨਹੀਂ ਆਉਂਦਾ। ਇਹ ਨਿਮਰਤਾ ਹੈ ਬਹੁਤ ਵਿਦਵਾਨ ਕਵੀ, ਗੁਰਾਂ ਦੀ ਕਿਰਪਾ, ਬੜੀ ਮਿਹਨਤ ਸੀ ਕਵੀ ਜੀ ਦੀ। ਖਾਸੀਅਤ ਇਹ, ਭਾਵੇਂ ਥੋੜ੍ਹਾ ਬਹੁਤ ਲੱਤ ਦੇ ਵਿੱਚ ਵੀ ਫਰਕ ਸੀ, ਤੁਰਨਾ ਔਖਾ ਵੀ ਸੀ, ਪਰ ਫੇਰ ਵੀ ਆਪ ਜਿੱਥੇ ਵੀ ਹੋ ਸਕਿਆ, ਗੁਰੂ ਕੇ ਇਤਿਹਾਸ ਨਾਲ ਜੁੜੇ ਥਾਂ ਸੀ, ਉੱਥੇ ਜਾ ਕੇ ਆਪ ਦੇਖਣਾ, ਉੱਥੇ ਆਸੇ ਪਾਸੇ ਸਭ ਪੁੱਛਣਾ, ਦੇਖਣਾ, ਫੇਰ ਲਿਖਣਾ, ਬਹੁਤ ਕੁਛ ਸੂਰਜ ਪ੍ਰਕਾਸ਼ ਦੇ ਅੰਦਰ, ਗੁਰੂ ਨਾਨਕ ਪ੍ਰਕਾਸ਼ ਵਿੱਚ ਸੱਚਾਈ ਹੈ। ਪਰ ਇਹ ਸੱਚਾਈ ਸਿਰਫ ਜਿਨ੍ਹਾਂ ਉੱਤੇ ਕਿਰਪਾ ਉਹਨਾਂ ਨੂੰ ਨਜ਼ਰ ਆਉਂਦੀ ਹੈ। ਆਮ ਇਨਸਾਨ, ਸਧਾਰਨ ਮਨੁੱਖ ਆਪਣੀ ਤੁੱਛ ਬੁੱਧੀ ਨਾਲ ਜਦੋਂ ਸੋਚਦੇ ਨੇ ਕਿ ਆਹ ਗੱਲਾਂ ਹੋ ਹੀ ਨਹੀਂ ਸਕਦੀਆਂ, ਆਹ ਵੀ ਝੂਠ ਹੈ, ਆਹ ਵੀ ਝੂਠ ਹੈ, ਸੋ ਬਾਣੀ ਦੇ ਅੰਦਰ ਸਾਰਾ ਕੁਛ ਆਇਆ, ਕੱਲ ਨੂੰ ਕਿਤੇ ਇੱਥੇ ਨਾ ਕਹਿਣ ਲੱਗ ਜਾਣ ਕਹਿੰਦੇ ਮੱਕਾ ਫੇਰਿਆ ਹੀ ਨਹੀਂ। ਮਹਾਰਾਜ ਕਹਿੰਦੇ ਫੇਰ ਦੀ ਆ ਦੇਵਰਾ ਨਾਮੇ ਕਾ, ਪੰਡੀਆਂ ਨੂੰ ਕਹੋ ਪਿਛਵਾਰ ਲਾਏ। ਬਾਣੀ ਚ ਪੰਕਤੀ ਆ, ਸੂਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ। ਇਹ ਬਾਣੀ ਦੀ ਪੰਕਤੀ ਹੈ। ਮਹਾਰਾਜ ਕਹਿੰਦੇ ਨੇ ਸਾਰਾ ਕੁਝ ਹੋ ਸਕਦਾ, ਨਿਰੰਕਾਰ ਪਰਮੇਸ਼ਰ ਕਰ ਸਕਦੇ ਨੇ, ਸਤਿਗੁਰੂ ਕਰ ਸਕਦੇ ਨੇ। ਸਤਿਗੁਰੂ ਦੀ ਸਮਰੱਥਾ ਬਹੁਤ ਵੱਡੀ ਹੈ, ਇਸ ਕਰਕੇ ਨਿਸ਼ਚਾ ਸ਼ਰਧਾ ਹੋਣੀ ਵੀ ਇੱਕ ਬਹੁਤ ਵੱਡੀ ਕਿਰਪਾ ਨਾਲ ਹੀ ਹੁੰਦਾ ਹੈ। ਨਿਸ਼ਚਾ ਭਰੋਸਾ ਨਹੀਂ ਆਉਂਦਾ ਆਮ ਇਨਸਾਨ ਨੂੰ। ਬਾਬਾ ਲਹਿਣਾ ਜੀ ਵੇਲੇ ਦੇਖ ਲਈਏ, ਬਾਬਾ ਲਹਿਣਾ ਜੀ ਨੂੰ ਹੀ ਭਰੋਸਾ ਆਇਆ ਸਾਰੀਆਂ ਚੀਜ਼ਾਂ 'ਤੇ। ਜਿਵੇਂ ਅੱਜ ਦੇ ਲੋਕ ਕਹਿੰਦੇ ਨੇ ਕਿ ਉੱਥੇ ਆਹ ਨਹੀਂ ਹੋਇਆ, ਇਹ ਨਹੀਂ ਹੋਇਆ, ਕਿੱਕਰ ਤੋਂ ਮਠਿਆਈ ਨਹੀਂ ਝੜੀ, ਉਹ ਤਾਂ ਉਦੋਂ ਵੀ ਸੀਗੇ, ਇਹ ਤਾਂ ਨਹੀਂ ਸੀ। ਉਹਨਾਂ ਸਾਰਿਆਂ ਨੇ ਜਵਾਬ ਦੇ ਹੀ ਦਿੱਤਾ ਸੀ, ਇਹਨਾਂ ਦੇ ਹੀ ਨਾਲ ਰਲਦੇ ਮਿਲਦੇ ਬੰਦੇ ਸੀ ਉੱਥੇ। ਉਹ ਕਹਿੰਦੇ ਛੱਡੋ ਮਹਾਰਾਜ ਪਰੇ ਐਵੇਂ ਗੱਲਾਂ ਬਣਾਈਆਂ ਹੋਈਆਂ, ਕਿੱਕਰ ਤੋਂ ਕਿਹੜਾ ਮਠਿਆਈ ਝੜਦੀ ਹੈ। ਸਾਰਿਆਂ ਨੇ ਜਵਾਬ ਦਿੱਤਾ, ਸਿਆਣੇ ਸਿਆਣੇ ਜਿਨ੍ਹਾਂ ਨੂੰ ਕਿਹਾ ਲਓ ਮਹਾਰਾਜ ਇਹ ਕੋਈ ਗੱਲ ਹੋ ਸਕਦੀ ਕਦੇ, ਹੋਰ ਵੀ ਕਈ ਉੱਥੇ ਖੜੇ ਹੋਣੇ ਆ, ਪਰ ਧੰਨ ਬਾਬਾ ਲਹਿਣਾ ਜੀ ਉਹਨਾਂ ਨੂੰ ਪਤਾ ਹੈ ਕਿ ਨਿਰੰਕਾਰ ਆਪ ਹੈ, ਨਿਰੰਕਾਰ ਕੁਛ ਵੀ ਕਰ ਸਕਦੇ ਨੇ ਕੁਛ ਵੀ। ਸੋ ਇਸ ਕਰਕੇ ਧੰਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਬਹੁਤ ਵਿਸ਼ਵਾਸ ਰੱਖਿਆ ਮਹਾਰਾਜ ਤੇ। ਜੇ ਸਤਿਗੁਰਾਂ ਨੇ ਕਿਹਾ ਅੱਧੀ ਰਾਤ ਹੈ ਤਾਂ ਅੱਧੀ ਰਾਤ ਹੈ, ਗੁਰਾਂ ਨੇ ਕਿਹਾ ਅੰਮ੍ਰਿਤ ਵੇਲਾ ਹੋ ਗਿਆ ਭਾਵੇਂ ਅੱਧੀ ਰਾਤ ਨੂੰ ਅੰਮ੍ਰਿਤ ਵੇਲਾ ਕਿਹਾ ਤਾਂ ਵੀ ਮੰਨਿਆ। ਸੋ ਇਸ ਤਰ੍ਹਾਂ ਗੁਰਾਂ ਦਾ ਬਚਨ ਮੰਨਿਆ ਵਿਸ਼ਵਾਸ ਅਤੇ ਸ਼ਰਧਾ ਵਾਲਿਆਂ ਨੇ, ਵਿਸ਼ਵਾਸ ਕਰਕੇ ਚੱਲੀਏ। ਕੁਛ ਚੀਜ਼ਾਂ ਹੋ ਸਕਦੀਆਂ ਨੇ, ਕੁਛ ਬੰਦਿਆਂ ਨੇ ਅਖੇਪ ਚੀਜ਼ਾਂ ਪਾਈਆਂ, ਅੰਦਰ ਤੱਕੜੀ ਲੱਗੀ ਹੈ, ਬੁੱਧੀ ਰੂਪ ਤਰਾਜੂ ਤੋਲ ਦਿੰਦਾ ਫੱਟ, ਕਿਉਂਕਿ ਜਿਹੜੇ ਸਤਿਗੁਰਾਂ ਦੇ ਸੁਭਾਅ ਨੂੰ ਜਾਣਦੇ ਨੇ, ਗੁਰਬਾਣੀ ਪੜ੍ਹ ਪੜ੍ਹ ਕੇ ਗੁਰਾਂ ਦੇ ਅੰਦਰਲੇ ਸੁਭਾਅ ਨੂੰ ਆਪਾਂ ਜਾਣ ਸਕਦੇ ਹਾਂ, ਕਿਉਂਕਿ ਗੁਰਬਾਣੀ ਗੁਰਾਂ ਦਾ ਹਿਰਦਾ ਹੈ, ਗੁਰਾਂ ਦਾ ਦਿਲ ਹੈ, ਗੁਰਾਂ ਦੀ ਆਤਮਾ ਹੈ। ਜਿਨ੍ਹਾਂ ਨੇ ਗੁਰਬਾਣੀ ਨੂੰ ਜਾਣਿਆ, ਆਤਮਾ ਨੂੰ ਜਾਣਿਆ, ਉਹ ਤੱਕੜੀ ਦੇ ਉੱਤੇ ਸਾਰਾ ਇਤਿਹਾਸ ਤੋਲ ਲੈਂਦੇ ਨੇ ਅੰਦਰਲੀ ਤੇ, ਕਿ ਆਹ ਗੁਰੂ ਸਾਹਿਬ ਕਹਿ ਸਕਦੇ ਨੇ, ਆਹ ਨਹੀਂ ਕਹਿ ਸਕਦੇ, ਆਹ ਗੱਲ ਉਹ ਕਰ ਸਕਦੇ ਨੇ, ਸਭ ਵਿਸ਼ਵਾਸ ਦੀ ਖੇਡ ਹੈ। ਆਓ ਸ਼ਰਵਣ ਕਰਦੇ ਹਾਂ ਪਾਵਨ ਪਵਿੱਤਰ ਉਪਦੇਸ਼, ਰਸਨਾ ਨੂੰ ਕਰੀਏ ਪਵਿੱਤਰ, ਸਾਰੇ ਜਾਣੇ ਸਤਿਕਾਰ ਨਾਲ। ਇਸ ਕਰਕੇ ਗੱਜ ਕੇ ਕਹਿਣਾ ਬਈ ਕਥਾ ਜਾਂਦੀ ਆਪਣੀ ਬਹੁਤ ਦੂਰ ਤੱਕ, ਜੇ ਆਪਾਂ ਨਾ ਬੋਲੇ ਸੰਗਤ ਦੀ ਹੋਂਦ ਹੀ ਨਹੀਂ ਪ੍ਰਗਟ ਹੋਣੀ। ਇਸ ਕਰਕੇ ਗੱਜ ਵੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਵਾਹਿਗੁਰੂ ਸਾਹਿਬ ਜੀ। ਦੋਹਰਾ ਬੰਦੋ ਪਦ ਸ੍ਰੀ ਸਾਰਦਾ ਉਤਪਲ ਦਲ ਦੁੱਤ ਨੈਣ।
ਸੋ ਜੋ ਅਕਾਲ ਸ਼ਕਤੀ ਹੈ, ਜਿਸ ਸ਼ਕਤੀ ਦੇ ਰਾਹੀਂ ਸਾਡੀ ਜ਼ੁਬਾਨ ਚੱਲਦੀ ਹੈ, ਬੁੱਧੀ ਤੇ ਬਿਰਾਜਮਾਨ ਹੈ, ਸੋ ਨੇਤਰੋ ਮੇਰੇ ਹਰ ਤੋਂ ਮੈਂ ਜੋਤ ਧਰੀ, ਉਹ ਜੋਤ ਜਿਹੜੀ ਹੈ ਉਸ ਜੋਤ ਨੂੰ ਹੀ ਸ਼ਰਧਾ ਭਾਵਨਾ ਨਾਲ ਸ਼ਾਰਦਾ, ਕਦੇ ਸਰਸਵਤੀ, ਕਦੇ ਕੋਈ ਰੂਪ, ਕਦੇ ਕੋਈ ਰੂਪ ਭਾਵਨਾ ਨਾਲ ਕਹਿੰਦੇ ਨੇ ਕਿ ਹੇ ਪਰਮੇਸ਼ਰ ਦੀ ਸ਼ਕਤੀ ਤੂੰ ਵੀ ਧੰਨ ਹੈ। ਪਰਮਾਤਮਾ ਤਾਂ ਧੰਨ ਹੈ ਹੀ, ਪਰ ਤੇਰੀ ਧੰਨ ਸ਼ਕਤੀ ਪਰਮਾਤਮਾ ਨੇ ਤੇਰੇ ਪਾਸੋਂ ਇਹ ਸੇਵਾ ਲਈ ਹੈ। ਔਰ ਜਿਸ ਪ੍ਰਕਾਰ ਕਹਿੰਦੇ ਨੇ ਸੁੰਦਰ ਜਿਹੜੀ ਹੈ ਸਰਸਵਤੀ ਜਾਂ ਸ਼ਰਧਾ ਸ਼ਾਰਦਾ, ਨੈਣਾਂ ਦੀ ਸੁੰਦਰਤਾ ਕਮਲਾਂ ਦੀਆਂ ਪੰਖੜੀਆਂ ਵਰਗੀ, ਔਰ ਸੁਹੱਪਣ ਹੈ ਜਿਸ ਦੇ ਉੱਪਰ ਪਰਮਾਤਮਾ ਦੀ ਦੇਣ ਦੇ ਸਦਕਾ ਦੈਵੀ ਸ਼ਕਤੀਆਂ ਜੋ ਇਹ ਕਾਰਜ ਕਰਦੀਆਂ ਹਨ।
ਪੁਰਦਾ ਸਰਤਾ ਸੁਮਤ ਕੀ ਵਿੱਚ ਜਿਹ ਬਾਰ ਬੈਨ,
ਅਤੇ ਜੋ ਹਿਰਦੇ ਰੂਪ ਥਲ ਵਿੱਚ ਸ੍ਰੇਸ਼ਟ ਬੁੱਧੀ ਦੀ ਨਦੀ ਦਾ ਪ੍ਰਵਾਹ ਜਾਰੀ ਕਰ ਦੇਣ ਵਾਲੀ ਹੈ, ਜਿਸ ਨਦੀ ਵਿੱਚ ਕਿ ਫਿਰ ਉੱਤਮ ਵਾਕਾਂ ਦੀਆਂ ਲਹਿਰਾਂ ਲਹਿਰਾਉਂਦੀਆਂ ਨੇ, ਬੁੱਧ ਪ੍ਰਗਾਸ ਪਈ ਮਤ ਪੂਰੀ, ਤਾਂ ਤੇ ਬਿਨਸੀ ਦੁਰਮਤ ਦੂਰੀ, ਤੈਸੀ ਬੁੱਧ ਕਰੋ ਪ੍ਰਗਾਸਾ, ਲਾਗੈ ਪ੍ਰਭ ਸੰਗ ਪ੍ਰੀਤ, ਕਿਰਪਾ ਨਿਧ ਬਸੋ ਹਿਰਦੈ ਹਰ ਨੀਤ। ਬੁੱਧੀ ਨੂੰ ਪ੍ਰਕਾਸ਼ ਕਰਨ ਲਈ ਬਹੁਤ ਵਾਰ ਗੁਰਬਾਣੀ ਦੇ ਅੰਦਰ ਵੀ ਸ਼ਬਦ ਆਏ ਨੇ, ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਇਹ ਗਿਆਨ ਹੈ, ਇਹ ਪ੍ਰਕਾਸ਼ ਹੈ, ਬੁੱਧੀ ਦੇ ਅੰਦਰ ਹਰ ਗੱਲ ਦਾ ਸਫੁਰਨ ਹੋ ਜਾਣਾ।
ਸ੍ਰੀ ਬਾਲਾ ਸੁੰਦਰ ਬਾਚ ਚੌਪਾਈ ਪਾਵਸ ਕਰਤ ਬਿਲਾਸ ਬਿਤਾਈ।
ਭਾਈ ਬਾਲਾ ਸੰਧੂ ਜੀ ਅੱਗੇ ਸੁਣਾਉਂਦੇ ਕਥਾ ਚੌਪਾਈ, ਚਾਰ ਪੌੜੀਆਂ ਹੁੰਦੀਆਂ ਨੇ ਚਾਰ ਪੰਕਤੀਆਂ ਵਾਲੀ। ਪਾਵਸ ਹੁੰਦੀ ਹੈ ਵਰਖਾ ਰੁੱਤ, ਸਾਉਣ ਭਾਦਰੋਂ ਹੱਸਦਿਆਂ ਖੇਡਦਿਆਂ ਬਤੀਤ ਹੋ ਗਈ।
ਬਾਹਰ ਨਵੀਨ ਅਪਰ ਰਿਤ ਆਈ,
ਫਿਰ ਹੁਣ ਅੱਗੇ ਹੋਰ ਰੁੱਤ ਆ ਗਈ ਹੈ।
ਸੁੰਦਰ ਸਰਦ ਸਾਰਦਾ ਮਨੋ
ਸਰਦ ਰੁੱਤ ਸਾਰਦਾ ਵਾਂਗੂ ਐਨ ਠੰਡੀ ਠਾਰ ਸ਼ਾਂਤੀ ਵਾਲੀ ਰੁੱਤ, ਜਿਹਦੇ ਵਿੱਚ ਨਾ ਕੱਟਾ ਨਾ ਮਿੱਟੀ, ਐਸੀ ਰੁੱਤ ਹੈ।
ਬਦਨ ਚੰਦਰਮਾ ਬਿਮਲ ਪਛਾਨਾ,
ਬਦਨ ਚੰਦਰਮਾ ਵਰਗਾ ਬਿਮਲ ਮੈਲ ਤੋਂ ਰਹਿਤ ਹੈ ਮਨੋ ਰੁੱਤ।
ਅੰਬਰ ਬਾਰ ਨੀਲਾ ਲੀਲਾਵਰ ਲੀਨਾ,
ਮਾਨੋ ਉਹਨੇ ਨੀਲੰਬਰ ਨੀਲਾ ਜਿਹੜਾ ਹੈ ਨਾ ਬਸਤਰ, ਅਸਮਾਨ ਜਿਹੜਾ ਓਢਿਆ ਹੋਇਆ ਚਾਦਰ ਨੀਲੇ ਰੰਗ ਦੀ, ਇਸ ਰੁੱਤ ਨੇ ਆਪਣੇ ਉੱਪਰ ਲੈ ਲਈ।
ਸੁਭਤਾ ਪਿਓ ਦਰ ਪੀਨਾ,
ਇਸ ਕਰਕੇ ਜਿਨ੍ਹਾਂ ਦੇ ਸ਼ੋਭਨੀਕ ਹੁੰਦੇ ਹਨ ਆ ਕਰਕੇ ਆਕਾਸ਼ ਦੇ ਉੱਤੇ ਪਯੋਧਰ ਤੋਂ ਭਾਵ ਬੱਦਲ, ਬੱਦਲ ਜਿਹੜੇ ਨੇ ਉਹ ਭਾਵ ਬੱਦਲ ਹੀ ਜਿਸ ਦੇ ਪਯੋਧਰ ਨੇ ਇਸ ਢੰਗ ਦੇ ਨਾਲ ਉਹ ਵਸਤਰ ਆਦਿਕ ਲਏ ਹੋਏ ਹਨ।
ਉਡਗਨ ਭੂਖਨ ਜਰੇ ਜਰਾਊ,
ਉਡਗਨ ਜਿਹੜੇ ਤਾਰੇ ਨੇ ਮਾਨੋ ਇਹ ਜੜਾਊ, ਉਹ ਰੁੱਤ ਦੀ ਇੱਕ ਬੰਧਨ ਕਰਦੇ, ਰੁੱਤ ਰੁੱਤ ਨੂੰ ਇੱਕ ਇਸਤਰੀ ਬਣਾ ਕਰਕੇ ਉਸ ਦਾ ਅਲੰਕਾਰ ਸਰਸਵਤੀ ਨਾਲ ਲਾਉਂਦੇ ਨੇ, ਸ਼ਾਰਦਾ ਨਾਲ, ਜਾਂ ਪਰਮੇਸ਼ਰ ਦੀ ਅਥਾਹ ਜਿਹੜੀ ਸ਼ਕਤੀ ਅਕਾਲ ਸ਼ਕਤੀ ਨਾਲ ਉਪਮਾ ਦਿੰਦੇ ਨੇ ਕਿ ਧੰਨ ਹੈ ਤੂੰ ਕਿ ਸਰਦ ਰੁੱਤ ਆਈ ਹੈ, ਆਕਾਸ਼ ਨੀਲੀ ਚਾਦਰ ਬਣਾਇਆ ਹੈ। ਇਸੇ ਤਰ੍ਹਾਂ ਹੀ ਸਾਰੇ ਸ਼ੁਭ ਗੁਣ ਜਿਸ ਪ੍ਰਕਾਰ ਹੁੰਦੇ ਜਿਹੜੇ ਅਸਮਾਨ ਦੇ ਵਿੱਚ ਨੇ, ਰਵ ਚੰਦ ਦੀਪਕ ਮਨੇ ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੂਲ ਅੰਤ ਜੋਤੀ,
ਲਲਤਮ ਰਾਲੰ ਪਾਵਨ ਪਾਉ।
ਸੋ ਇਸ ਤਰੀਕੇ ਨਾਲ ਜਿਹੜਾ ਸੁੰਦਰ ਮਰਾਲੰਗ ਤੋਂ ਭਾਵ ਹੁੰਦਾ, ਜਿਵੇਂ ਹੰਸ ਇਹ ਉੱਡਦੇ ਨੇ, ਸੁੰਦਰ ਹੰਸ ਇਹ ਬੜੇ ਸੁੰਦਰ, ਲਲਿਤ ਮਰਾਲੰਗ ਪਾਵਨ ਪਾਉ, ਪਵਿੱਤਰ ਪੈਰ ਹਨ ਮਾਨੋ।
ਮ੍ਰਿਦੁਲ ਕਮਲ ਕਰ ਜਿਹ ਦੁੱਤ ਭੂਰੇ,
ਕੋਮਲ ਹੱਥਾਂ ਕਰਕੇ ਜਿਹਦੀ ਬਹੁਤ ਦੁੱਤ ਸ਼ੋਭਾ ਬੜੀ ਸੁੰਦਰ ਹੋ ਰਹੀ ਹੈ।
ਉਜਲ ਦੇਹ ਚੰਦਰਿਕਾ ਰੂਰੇ,
ਚੰਦਰਿਕਾ ਤੋਂ ਭਾਵ ਚਾਂਦਨੀ ਜਿਹੜੀ ਹੈ ਉਹ ਬੜੀ ਉਜਲ ਹੋ ਰਹੀ ਅਸਮਾਨ ਦੇ ਵਿੱਚ।
ਕਮਤੇ ਕਰਤ ਤਪਤ ਸੀ ਕੁਮਤੇ,
ਇਸ ਤਰ੍ਹਾਂ ਕਹਿੰਦੇ ਨੇ ਕਿ ਤਪਸ਼ ਜਿਹੜੀ ਹੈ, ਤਪਤ ਵਰਗੀ ਖੋਟੀ ਬੁੱਧੀ ਹੈ, ਉਹਨੂੰ ਘੱਟ ਕਰਦੀ, ਮੰਦ ਬੁੱਧੀ, ਖਰਾਬ ਬੁੱਧੀ, ਗਲਤ ਸੋਚਣ ਵਾਲੀ ਬੁੱਧੀ, ਪੁੱਠੀ ਚੱਲਣ ਵਾਲੀ ਬੁੱਧੀ ਹੈ, ਉਹਨੂੰ ਇਹ ਜੋ ਹੈ ਜਿਸ ਤਰ੍ਹਾਂ ਅਲੰਕਾਰ ਬਣਾਇਆ ਸ਼ਾਰਦਾ ਦਾ ਕਿ ਬੁੱਧੀ ਨੂੰ ਇਹ ਸ੍ਰੇਸ਼ਟ ਕਰ ਦਿੰਦੀ ਹੈ, ਆਤਮ ਵਿਸ਼ੈਣੀ ਬਣਾ ਦਿੰਦੀ ਹੈ। ਗੁਰਬਾਣੀ ਵੀ ਇਸੇ ਪ੍ਰਕਾਰ ਗੁਰੂ ਕੀ ਬਖਸ਼ਿਸ਼ ਕਰਦੀ ਹੈ।
ਸਦਾ ਵਧਾਵਤਾ ਸੀਤਲ ਸਮਤੀ,
ਕਿਉਂਕਿ ਸੀਤਲਤਾ ਦਿੰਦੀ, ਸਮਤੀ ਦਿੰਦੀ ਹੈ, ਸਤੋ ਗੁਣ ਦਿੰਦੀ ਹੈ, ਸ੍ਰੇਸ਼ਟ ਬੁੱਧੀ ਬੰਦੇ ਦੇ ਅੰਦਰ ਪੈਦਾ ਹੁੰਦੀ ਹੈ। ਜਿੰਨਾ ਆਦਮੀ ਸਿਆਣਾ ਉਨਾ ਸ਼ਾਂਤ, ਘੱਟ ਬੋਲਣ ਵਾਲਾ, ਬਹੁਤ ਦੁਨੀਆਂ ਤੋਂ ਪਰੇ ਜੇ ਰਹਿ ਕੇ ਖੁਸ਼ ਰਹਿੰਦਾ, ਇਕਾਂਤ ਵਾਸੀ, ਚਟਪਟਾ ਨਹੀਂ ਖਾਣਾ, ਲੜਨਾ ਨਹੀਂ, ਝਗੜਨਾ ਨਹੀਂ। ਸੋ ਇਸ ਤਰ੍ਹਾਂ ਜੇ ਬੋਲਣਾ ਤਾਂ ਹੌਲੀ ਬੋਲਣਾ, ਜਿੰਨਾ ਬੋਲਣਾ ਕੰਮ ਨਾ ਬੋਲਣਾ, ਬਹੁਤਾ ਨਹੀਂ ਖਰਾਬ ਕਰਦੇ ਦਿਮਾਗ ਨੂੰ। ਇਸ ਕਰਕੇ ਜਿਹੜਾ ਉੱਚੀ ਰੌਲੇ ਰੁਪਏ ਪਾਉਣ ਵਾਲੇ ਪਤਾ ਲੱਗ ਜਾਂਦਾ ਘੱਟ ਦਿਮਾਗ ਹੀ ਹੈ, ਬਹੁਤਾ ਹੀ ਰੌਲਾ ਪਾਉਂਦਾ। ਅਤੇ ਇਹਨਾਂ ਚੀਜ਼ਾਂ ਤੋਂ ਬੰਦੇ ਨੂੰ ਗਿਆਨ ਹੋ ਜਾਂਦਾ ਇਨਸਾਨ ਦੀ ਬੁੱਧੀ ਦਾ। ਇੱਥੇ ਵੀ ਇਹੀ ਦੱਸਿਆ ਬਹੁਤ ਉਜਲ ਬੁੱਧੀ ਵਧਾਉਣ ਵਾਲੀ, ਸ਼ਾਂਤਮਈ, ਸਮਤ ਦੇਣ ਵਾਲੀ।
ਘਰ ਘਰ ਪਿੱਤਰ ਪ੍ਰਾਹੁਣ ਆਏ,
ਮਾਨੋ ਘਰ ਘਰ ਜਿਹੜੇ ਪਿੱਤਰ ਪ੍ਰਾਹੁਣੇ ਆਏ ਹੋਏ ਨੇ।
ਪੰਥੀ ਪੁਰ ਨਿਜ ਪੰਥ ਸਿਧਾਏ,
ਜਿਹੜੇ ਮੁਸਾਫਰ ਨੇ ਉਹ ਆਪਣੇ ਰਸਤੇ ਉੱਤੇ ਹੁਣ ਚੱਲ ਪਏ। ਕਿਉਂ? ਕਿਉਂਕਿ ਰੁੱਤ ਬਰਸਾਤ ਦੀ ਮੁੱਕ ਗਈ, ਸਰਦ ਰੁੱਤ ਆ ਗਈ, ਰਸਤੇ ਸਾਫ਼ ਹੋ ਗਏ।
ਪੂਜ ਪਾਏ ਤਾਂ ਚੰਡ ਗਨੇਸਾ,
ਇਸ ਤਰ੍ਹਾਂ ਚਾਰੇ ਪਾਸੇ ਸੰਸਾਰ ਦੇ ਅੰਦਰ ਸੰਸਾਰ ਦੇ ਲੋਕ ਪੈਂਤੜਾ ਧਾਰ ਕੇ ਪੂਜ ਕੇ ਦੁਸਹਿਰੇ ਤੇ, ਭਾਵ ਆਮ ਲੋਕਾਂ ਦੀ ਹੁਣ ਇੱਕ ਉਦਾਹਰਣ ਦਿੱਤੀ, ਲੋਕ ਪੁਰਾਣੇ ਲੋਕ ਦੁਸਹਿਰਾ ਜਾਂ ਦੀਵਾਲੀ ਮਨਾ ਕੇ ਫੇਰ ਤੁਰਦੇ ਹੁੰਦੇ ਸੀ ਵਪਾਰ ਲਈ, ਤਾਂ ਉਦੋਂ ਦੇ ਇੱਕ ਪ੍ਰਮਾਣ ਦਿੱਤਾ ਉਹਨਾਂ ਸਮਿਆਂ ਦਾ ਕਿ ਲੋਕੀ ਪੂਜ ਕਰਕੇ ਸਾਰਿਆਂ ਨੂੰ, ਚੰਡਕਾਦਕ ਨੂੰ, ਇਹ ਜਿਹੜੀਆਂ ਪੁਰਾਣੀਆਂ ਮੱਤਾਂ ਦੇ ਲੋਕ ਜਿਹਨੇ ਜਿਹਦੀ ਪੂਜਾ ਕਰਦੇ ਸੀ, ਦੀਵਾਲੀ ਤੋਂ ਬਾਅਦ ਹੀ ਘਰੋਂ ਨਿਕਲਦੇ ਵਪਾਰ ਕਰਦੇ।
ਰਿਪ ਦੇਸਨ ਪਰ ਚੜੇ ਨਰੇਸਾ,
ਜਿਹੜੇ ਰਾਜਿਆਂ ਨੇ ਹੁਣ ਹਮਲਾ ਕਰਨਾ ਹੁੰਦਾ ਸੀ ਇੱਕ ਦੂਜੇ ਤੇ, ਉਹ ਵੀ ਇਸੇ ਰੁੱਤ ਨੂੰ ਪਸੰਦ ਕਰਦੇ ਹਨ।
ਭਏ ਸੇਤ ਜਲ ਮੁਗ ਜਲ ਹੀਨਾ,
ਇਸ ਤਰ੍ਹਾਂ ਕਹਿੰਦੇ ਚਿੱਟੇ ਝਰਨੇ ਜਿਹੜੇ ਸੀ ਉਹ ਜਿਹੜੇ ਜਲਮੁਚ ਭਾਵ ਬੱਦਲ ਹੀ ਬਣ ਗਏ ਮਾਨੋ
ਜਾਂ ਤਨ ਬੇਤੇ ਬੈਸ ਬਲ ਸ਼ੀਨਾ,
ਕਿਉਂਕਿ ਹੁਣ ਝਰਨੇ ਜਲ ਤੋਂ ਬਿਨਾਂ ਹੋ ਗਏ। ਜਿਉਂ ਤਨ ਬੀਤੀ ਬੈਸ ਬਲ ਸ਼ੀਨਾ, ਜਿਵੇਂ ਉਮਰ ਲੰਘ ਜਾਂਦੀ ਹੈ ਸਰੀਰ ਕਮਜ਼ੋਰ ਹੋ ਜਾਂਦਾ।
ਨਾਸੇ ਅਲਪ ਜੰਤ ਜੈ ਰਾਸੇ,
ਜਿਹੜੇ ਅਲਪ ਜੰਤ ਸੀ ਨਾ ਛੋਟੇ ਛੋਟੇ ਸਾਰੇ, ਉਹ ਸਾਰੇ ਹੀ ਨੱਸ ਗਏ ਭਾਵ ਛੋਟੇ ਸਾਰੇ ਦੌੜ ਗਏ।
ਜਨ ਗਿਆਨੀ ਵਾਸ਼ਨਾ ਬਿਨਾਸੀ,
ਕਵੀ ਜੀ ਦੀ ਕਵਿਤਾ ਲਿਖਣ ਦਾ ਢੰਗ ਹੈ ਕਿ ਇੱਕ ਪ੍ਰਮਾਣ ਸੰਸਾਰਕ ਦੇ ਕੇ ਫਿਰ ਗਿਆਨ ਦੀ ਗੱਲ ਦੱਸਣੀ। ਕਹਿੰਦੇ ਨਾਸੇ ਅਲਪ ਜੰਤ ਜੇ ਰਾਸੀ, ਜਿਹੜੇ ਸਮੂਹ ਛੋਟੇ ਛੋਟੇ ਜੰਤ ਸੀ ਆਉਣ ਦੌੜ ਗਏ। ਜਿਵੇਂ ਬ੍ਰਹਮ ਗਿਆਨੀ ਦੇ ਹਿਰਦੇ ਚੋਂ ਵਾਸ਼ਨਾਵਾਂ ਮੁੱਕ ਜਾਂਦੀਆਂ ਨੇ, ਛੋਟੀਆਂ ਛੋਟੀਆਂ ਸੰਕਲਪ ਵਿਕਲਪ ਮੁੱਕ ਜਾਂਦੇ ਨੇ।
ਦੋਹਰਾ ਸੁੰਦਰ ਸੁਖ ਮੰਦਰ ਪ੍ਰਭੂ ਆਨੰਦ ਸਦਾ ਮੁਕੰਦ।
ਕਵਿਤਾ ਨੂੰ ਲਿਖਣ ਤੋਂ ਪਹਿਲਾਂ, ਗੁਰਾਂ ਦੀ ਮਹਿਮਾ ਤੋਂ ਪਹਿਲਾਂ ਜੀਵ ਦੇ ਮਨ ਨੂੰ ਸੁੰਦਰਤਾ ਚ ਲੈ ਕੇ ਜਾਣਾ, ਖੜਾਵਟ ਵਿਚ ਲੈ ਕੇ ਜਾਣਾ, ਰੁੱਤ ਦਾ ਅਲੰਕਾਰ ਕਦੇ ਕਿਸੇ ਦਾ ਅਲੰਕਾਰ ਬਣਾਉਣਾ, ਤਾਂ ਕਿ ਸਾਡਾ ਖਿੰਡਿਆ ਹੋਇਆ ਮਨ ਇੱਕ ਵਾਰ ਕੁਦਰਤ ਦੇ ਨਜ਼ਾਰਿਆਂ ਨੂੰ ਦੇਖਦਾ ਹੋਇਆ ਇਕਾਗਰਤਾ ਚ ਆਉਣਾ ਸ਼ੁਰੂ ਹੋਵੇ। ਇਉਂ ਕਵੀ ਜੀ ਕਵਿਤਾ ਲਿਖ ਕੇ ਪਹਿਲਾਂ ਉਪਮਾ ਕਰਦੇ ਨੇ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ। ਹੁਣ ਇੱਥੇ ਵੀ ਇਹੀ ਦੱਸ ਰਹੇ ਨੇ ਕਿ ਸੁੰਦਰ ਸੁਖ ਮੰਦਰ ਪ੍ਰਭੂ, ਸੁਖਾਂ ਦੇ ਮੰਦਰ ਪ੍ਰਭੂ ਸੁੰਦਰ ਸੋਹਣੇ ਗੁਰੂ ਨਾਨਕ ਦੇਵ ਜੀ ਆਨੰਦ ਦੇ ਦੇਣ ਵਾਲੇ ਸਦਾ ਹੀ ਮੁਕਤੀ ਦੇ ਦਾਤੇ ਹਨ। ਜੋ
ਅੰਤਰ ਮੁਖ ਬ੍ਰਿਤ ਸਰਦ ਮੈਂ ਕੀਨੀ ਬਹੁ ਜਗ ਬੰਦ,
ਜਗਤ ਦੇ ਬੰਦਨੇ ਯੋਗ ਮੱਥਾ ਟੇਕਣੇ ਯੋਗ ਗੁਰੂ ਨਾਨਕ ਦੇਵ ਮਹਾਰਾਜ ਨੇ ਅੰਤਰ ਮੁਖ ਜਿਹੜੀ ਬਿਰਤੀ ਕੀਤੀ ਸੀ ਇਸ ਢੰਗ ਨਾਲ ਸਰਦੀ ਰੁੱਤ ਵਿਚ।
ਚੌ ਪਾਈ ਤੇ ਪਾਛੇ ਬੇਦੀ ਕੁਲ ਕੇਤਾ,
ਉਸ ਤੋਂ ਬਾਅਦ ਬੇਦੀਆਂ ਦੀ ਕੁਲ ਦੇ ਕੇਤਾ ਹੁੰਦਾ ਨਿਸ਼ਾਨ ਰੂਪ ਸ੍ਰੀ ਅਸਕੇਤ। ਸੋ ਆਸ ਨਾਮ ਸ੍ਰੀ ਸਾਹਿਬ ਦਾ, ਕੇਤ ਨਾਮ ਨਿਸ਼ਾਨ ਦਾ, ਨਿਸ਼ਾਨ ਸਾਹਿਬ ਦੇ ਵਿਚ ਸ੍ਰੀ ਸਾਹਿਬ ਦਾ ਨਿਸ਼ਾਨ ਗੋਲ ਚੱਕਰ ਖੰਡਾ ਅਸਕੇਤ ਅਸਤੁਜ, ਇਹ ਸਾਰੇ ਨਾਮ ਨੇ ਬੇਦੀ ਕੁਲ ਕੇਤਾ, ਬੇਦੀਆਂ ਦੀ ਕੁਲ ਦੇ ਕੇਤਾ ਨਿਸ਼ਾਨ ਰੂਪ ਗੁਰੂ ਨਾਨਕ ਦੇਵ ਜੀ ਮਹਾਰਾਜ। ਹੁਣ ਸਤਿਗੁਰੂ ਆ ਗਈ ਹੈ, ਕੱਪੜਾ ਲੈ ਕੇ ਬਿਰਾਜਮਾਨ ਹੋਏ ਰਹਿੰਦੇ ਨੇ।
ਓੜੇ ਰਹਿ ਕਾਂਤਨ ਕੇਤਾ,
ਇਕਾਂਤ ਵਿਚ ਪਏ ਰਹਿੰਦੇ ਨੇ, ਕਿਸੇ ਨਾਲ ਗੱਲ ਨਹੀਂ ਕਰਦੇ, ਬੋਲਦੇ ਨਹੀਂ ਹਨ। ਦੇਖਣ ਨੂੰ ਲੱਗਦਾ ਕਿ ਪਏ ਨੇ ਪਰ ਪਏ ਨਹੀਂ ਹੁੰਦੇ ਵਾਸਤਵ ਦੇ ਵਿਚ। ਉਹ ਤੇ ਕਿਤੇ ਦੀ ਕਿਤੇ ਜਾ ਕੇ ਗੁਰਸਿੱਖਾਂ ਦੇ ਵਿਗੜੇ ਹੋਏ ਜਿਹੜੇ ਕਾਰਜ ਨੇ ਉਹਨਾਂ ਨੂੰ ਸਵਾਰਦੇ ਹਨ।
ਸੰਤ ਸਮਤ ਜਿਹੇ ਸੁਣਹਿ ਬਿਲੋਕਾ ਹੈ,
ਸੋ ਜਿਹੜੇ ਦੇਖ ਲੈਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਦਰਸ਼ਨ ਕਰਦੇ ਨੇ ਉਹਨਾਂ ਨੂੰ ਸਮਤ ਆ ਜਾਂਦੀ ਹੈ। ਉਹ ਜਿਹੜੇ ਸੰਤ ਨੇ ਨਾ ਮਹਾਤਮਾ, ਉਹ ਸੰਤ ਸਮਤ ਜਿਹੇ ਸੁਣਹਿ ਬਿਲੋਕਾ, ਸੰਤਾਂ ਨੂੰ ਸਮਤ ਆ ਜਾਂਦੀ ਜਦੋਂ ਦਰਸ਼ਨ ਕਰਦੇ ਨੇ ਗੁਰਾਂ ਦੇ, ਉਦੋਂ ਸੰਤਾਂ ਮਹਾਤਮਾ ਨੂੰ ਸਮਤ ਆ ਜਾਂਦੀ ਹੈ। ਇਹ ਇੱਧਰ ਵੀ ਲਾ ਲੈਣਾ ਵੀ ਜੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਹਾਂ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ, ਸਮਤ ਬਖਸ਼ੋ ਮਹਾਰਾਜ, ਤੁਹਾਡੇ ਦਰਸ਼ਨ ਕਰਕੇ ਸਾਡੀ ਕੁਮਤ ਦੌੜ ਜਾਂਦੀ ਹੈ।
ਤਹ ਜਾਵ ਹੈ ਕਬ ਕਬ ਤਾ ਜੋ ਕਹੈ,
ਸੋ ਹੁਣ ਕਦੇ ਕਦੇ ਜਾਂਦੇ ਹਨ ਇਸ ਤਰੀਕੇ ਨਾਲ ਬਾਹਰਲੇ ਪਾਸੇ, ਜਿੱਥੇ ਦੁਨੀਆਂ ਬਾਹਰ ਇੱਕ ਦਰਖਤ ਦੇ ਥੱਲੇ ਇਕੱਠੀ ਹੁੰਦੀ ਸੀ, ਸਾਧੂ ਮਹਾਤਮਾ ਨੇ ਆਉਣਾ ਉੱਥੇ ਜਾਣਾ ਜਿੱਥੇ ਸੰਤ ਮਹਾਤਮਾ ਦਰਸ਼ਨ ਕਰਦੇ ਹਨ, ਆਪ ਵੀ ਜਾਂਦੇ ਨੇ ਔਰ ਸਾਧੂ ਨੂੰ ਵੀ ਦਰਸ਼ਨ ਦਿੰਦੇ ਨੇ ਘਰ ਛੱਡ ਕੇ।
ਕਰਤ ਸਦਾ ਸੰਤਨ ਕੀ ਸੰਗਤ,
ਸਤਿਗੁਰੂ ਨਾਨਕ ਦੇਵ ਜੀ ਹਮੇਸ਼ਾ ਸੰਤਾਂ ਦੀ ਸੰਗਤ ਕਰਦੇ ਸੀ। ਤੋ ਇੱਥੇ ਇੱਕ ਚੀਜ਼ ਯਾਦ ਕਰ ਲੈਣੀ, ਸੰਤਾਂ ਦੀ ਸੰਗਤ ਦੀ ਲੋੜ ਉਹਨਾਂ ਨੂੰ ਹੈ ਜਾਂ ਸੰਤਾਂ ਨੂੰ? ਸਤਿਗੁਰੂ ਜੀ ਦੁਨੀਆਂ ਨੂੰ ਤਾਰਨ ਆਏ ਨੇ, ਇਸ ਕਰਕੇ ਆਪ ਆਉਂਦੇ ਨੇ। ਜਿੱਥੇ ਕਲਾਸ ਬੈਠਦੀ ਹੈ ਉੱਥੇ ਟੀਚਰ ਆ ਜਾਂਦਾ ਆਪੇ। ਇਉਂ ਸਾਧੂ ਸੰਤ ਜਿੱਥੇ ਪਿੰਡ ਦੇ ਬਾਹਰ ਬਾਹਰ ਪਹਿਲਾਂ ਥਾਵਾਂ ਬਣੀਆਂ ਹੁੰਦੀਆਂ ਸੀ, ਕਿਉਂਕਿ ਪੈਦਲ ਜਾਣਾ, ਆਰਾਮ ਘਰ ਬਣੇ ਹੁੰਦੇ ਜਾਂ ਕਿਸੇ ਦਰਖਤ ਥੱਲੇ ਬਹਿਣਾ, 15-20-50 ਸਾਧੂ ਬੈਠੇ ਫਿਰ ਅੱਗੇ ਚੱਲ ਪੈਣਾ। ਪਿੰਡ ਵਾਲਿਆਂ ਨੇ ਰੋਟੀ ਖਵਾਤੀ ਠੀਕ ਹੈ ਨਹੀਂ ਅੱਗੇ ਜਾਣਾ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਧੂਆਂ ਕੋਲ ਜਾਂਦੇ ਨੇ, ਬੈਠਦੇ ਨੇ, ਪਹਿਲਾਂ ਤਾਂ ਨਿਮਰਤਾ ਨਾਲ ਚਰਨੀ ਹੱਥ ਲਾ ਦੇਣਾ, ਬੈਠਣਾ, ਕਿਉਂ ਜੀ ਰੱਬ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਸ਼ਾਂਤੀ ਕਿਵੇਂ ਆਉਂਦੀ ਹੈ, ਸਾਰਿਆਂ ਦੀ ਪਰਖ ਲੈਣੀ ਪਹਿਲਾਂ, ਫਿਰ ਆਪ ਉਪਦੇਸ਼ ਕਰਨਾ। ਫਿਰ ਉਹਨਾਂ ਨੇ ਹੈਰਾਨ ਹੋ ਜਾਣਾ, ਛੋਟੀ ਜਿਹੀ ਉਮਰ ਹੈ ਬੱਚੇ ਦੀ, ਕਿੱਡੀਆਂ ਸਿਆਣੀਆਂ ਗੱਲਾਂ, ਸਾਨੂੰ ਕਦੇ ਕਿਸੇ ਨੇ ਚੀਜ਼ਾਂ ਦੱਸੀਆਂ ਹੀ ਨਹੀਂ ਹੈ। ਇਸ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤਰੀਕਾ ਪ੍ਰਚਾਰ ਕਰਨ ਦਾ, ਸ੍ਰਿਸ਼ਟੀ ਨੂੰ ਤਾਰਨ ਦਾ, ਸੋਝੀ ਦੇਣ ਦਾ ਨਿਮਰਤਾ ਪੂਰਵਕ ਵੱਖਰਾ ਹੀ ਢੰਗ ਹੈ।
ਨਹਿ ਬੈਠੈ ਅਗਿਆਤਨ ਪੰਗਤ।
ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਹਦੇ ਸਾਧੂ ਸੰਤ ਬੈਠਦੇ ਨੇ ਉਥੇ ਬੈਠਦੇ ਨੇ, ਜਿਹੜੇ ਅਗਿਆਨੀ ਲੋਕ ਨੇ ਉਨ੍ਹਾਂ ਦੀ ਪੰਗਤ ਵਿਚ ਨਹੀਂ ਬੈਠਦੇ ਜਾ ਕੇ। ਕਈ ਤਾਂ ਐਵੇਂ ਸੱਥਾਂ ਚ ਬਹਿ ਕੇ ਗੱਲਾਂ ਗੱਪਾਂ ਗਪੌੜੀਆਂ ਛੱਡੀ ਜਾਣੀਆਂ, ਬਹੁਤ ਕੁਝ ਚੱਲਦਾ। ਇਤਿਹਾਸ ਸਿੱਖਿਆ ਦਿੰਦਾ, ਜਦੋਂ ਬੈਠੋ ਕਿਸੇ ਗੁਰਮੁਖ ਦੀ ਸੰਗਤ ਕਰੋ, ਸਾਧੂ ਸੰਤ ਦੀ ਸੰਗਤ ਕਰੋ, ਮਹਾਤਮਾ ਕੋਈ। ਸੋ ਬਹੁਤ ਸਾਰਿਆਂ ਨੇ ਐਸਾ ਮੈਂ ਮੰਨਦਾ ਕਿ ਅੱਜ ਦੇ ਯੁੱਗ ਅੰਦਰ ਗਲਤੀਆਂ ਕੀਤੀਆਂ ਕਈ ਸਾਧੂਆਂ ਨੇ, ਉਨ੍ਹਾਂ ਦਾ ਵੀ ਕਸੂਰ ਨਹੀਂ ਕਿ ਅਵਸਥਾ ਇੰਨੀ ਉੱਚੀ ਨਹੀਂ ਹੁੰਦੀ। ਪਹਿਲਾਂ ਆਪਾਂ ਟਿੱਲੇ ਤੇ ਚੜਾਉਂਦੇ ਅਗਲੇ ਨੂੰ, ਸਾਨੂੰ ਤਾਂ ਉੱਥੋਂ ਬੈਠੇ ਹੀ ਪਤਾ ਹੁੰਦਾ ਪੰਜਾਬ ਚ ਕਿ ਜਿਹੜੇ ਜੀਰੋ ਨੇ ਸਾਡੇ ਕੋਲੋਂ ਹੀਰੋ ਬਣ ਗਏ ਬਾਹਰ ਜਾ ਕੇ। ਬੈਠਿਆਂ ਪਤਾ ਹੁੰਦਾ ਸਾਰਾ ਵੀ ਐਵੇਂ ਚੁੱਕੀ ਜਾਂਦੇ ਤਾਂ ਨੂੰ ਹਰੇਕ ਨੂੰ। ਬ੍ਰਹਮ ਗਿਆਨੀ ਨੂੰ ਮੈਂ ਜੇ ਬੇਨਤੀ ਕਰਦਾ ਬਾਹਰ ਜਾਣਾ, ਕਹਿੰਦਾ ਇੱਥੇ ਠੀਕ ਆ, ਉਹ ਨਹੀਂ ਜਾਂਦੇ ਹੈ ਦੋ ਚਾਰ। ਬ੍ਰਹਮ ਗਿਆਨ ਵਿੱਚ ਰੱਤੇ ਹੋਏ ਤਾਂ ਲੁਕਦੇ ਫਿਰਦੇ ਦੁਨੀਆਂ ਤੋਂ, ਤੇ ਜਿਹੜੇ ਉਦਾਂ ਹੀ ਨੇ ਵਿਚਾਰੇ, ਉਹ ਫਿਰ ਇਸੇ ਕਰਕੇ ਉਹ ਜਿਹੜੀ ਸੀ ਸਾਰਿਆਂ ਦੇ ਅੰਦਰ ਨਫ਼ਰਤ ਜੀ ਪੈਦਾ ਹੋ ਗਈ। ਨਹੀਂ ਆਪਾਂ ਇੱਕ ਪਾਸੇ ਨੂੰ ਡਿੱਗਣਾ, ਇੱਕ ਗਲਤੀ ਕਰਦਾ ਦੋ ਕਰਦੇ ਨੇ ਤਿੰਨ ਕਰਦੇ ਨੇ, ਸਾਰੇ ਹੀ ਤਾਂ ਨਹੀਂ ਬਦਨਾਮ ਕਰਨੇ, ਭਗਤੀ ਵੀ ਕਰਦੇ ਨੇ, ਬਹੁਤ ਅੱਛੇ ਅੱਛੇ ਸਾਧੂ ਸੰਤ ਮਹਾਤਮਾ ਬੈਠੇ ਨੇ। ਤੋ ਇਸ ਤਰ੍ਹਾਂ ਇਹ ਸਾਡਾ ਵੀ ਦਿਮਾਗ ਲੱਗਿਆ ਹੋਇਆ ਜੇ ਇੰਨੀ ਕਥਾ ਯਾਦ ਰੱਖ ਸਕਦੇ ਹਾਂ, ਜੇ ਇੰਨੇ ਸਾਲ ਸੰਤਾਂ ਮਹਾਤਮਾ ਸੰਗਤ ਕੀਤੀ ਆ, ਉਹਨਾਂ ਤੋਂ ਕਥਾ ਸਿੱਖੀ ਆ, ਕੁਛ ਜਾਣ ਕੇ ਹੀ ਸਿੱਖਿਆ ਸਭ ਕੁਛ, ਬਹੁਤ ਕੁਛ ਦੇਖਦੇ ਹਾਂ, ਸਾਡੇ ਅੰਦਰ ਵੀ ਨਿਗਾਹ ਲੱਗੀ ਹੋਈ ਹੈ, ਪਤਾ ਲੱਗ ਜਾਂਦਾ ਕਿੱਥੇ ਹੈ, ਕਿੱਥੇ ਖੜਾ ਹੈ, ਕਿਹੜੀ ਅਵਸਥਾ ਹੈ। ਇਸ ਕਰਕੇ ਅਸੀਂ ਹਰੇਕ ਨਾਲ ਨਹੀਂ ਐਸਾ ਕਰਮ ਕਰਦੇ, ਠੀਕ ਆ ਕਿਸੇ ਨੇ ਗਲਤੀ ਕੀਤੀ ਉਹਦੇ 'ਤੇ ਗੁੱਸਾ ਸਾਨੂੰ ਵੀ ਆਉਂਦਾ ਵੀ ਬਾਣਾ ਪਾ ਕੇ ਬਦਨਾਮੀ ਕਰਦਾ, ਸਾਡੀ ਬਦਨਾਮੀ ਕਰਦਾ, ਕੋਈ ਇੱਕ ਗਲਤੀ ਕਰਦਾ ਫਿਰ ਸਾਰਿਆਂ ਦੀ ਬਦਨਾਮੀ ਹੁੰਦੀ। ਇਸ ਕਰਕੇ ਇਹਨਾਂ ਗੱਲਾਂ ਦਾ ਹਮੇਸ਼ਾ ਧਿਆਨ ਰੱਖਣਾ, ਨਾਲੇ ਸ਼ੁਰੂ ਤੋਂ ਹੁੰਦਾ ਆਇਆ ਜਿਹਦੀ ਗੱਲ ਨਹੀਂ। ਜਦੋਂ ਗੁਰੂ ਨਾਨਕ ਦੇਵ ਜੀ ਸੰਗਲਾਦੀਪ ਨੂੰ ਜਾਣਗੇ ਦੇਖਿਓ ਕੀ ਹੁੰਦਾ, ਸੰਗਲਾਦੀਪ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗਏ ਨੇ ਤੋ ਜਾਫਨਾ ਸ਼ਹਿਰ, ਜਿਵੇਂ ਹੁਣ ਲੰਕਾ ਦਾ ਸ਼ਹਿਰ ਜਾਫਨਾ, ਇਹਨੂੰ ਸੰਗਲਾਦੀਪ ਕਹਿੰਦੇ ਨੇ ਲੰਕਾ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਲੰਕਾ ਵਿੱਚ ਗਏ ਨੇ ਤਾਂ ਉਸ ਵਕਤ ਲੰਕਾ ਜਿਹੜੀ ਸੀ ਉੱਥੇ ਦਾ ਰਾਜਾ ਸੀ ਸ਼ਿਵਨਾਭ, ਉਹਨੂੰ ਕਿਸੇ ਦੱਸਿਆ ਗੁਰੂ ਨਾਨਕ ਦੇਵ ਜੀ ਪੂਰੇ ਸਤਿਗੁਰ ਨੇ, ਰਾਜੇ ਨੂੰ ਬਰਾਗ ਲੱਗ ਗਿਆ ਬਈ ਮੈਂ ਮਹਾਰਾਜ ਦਰਸ਼ਨ ਕਰਨੇ ਨੇ। ਸੋ ਹੌਲੀ ਹੌਲੀ ਮੇਰੇ ਵਰਗੇ ਪਖੰਡੀ ਨੂੰ ਕਿਸੇ ਨੂੰ ਪਤਾ ਲੱਗਿਆ ਵੀ ਰਾਜਾ ਗੁਰੂ ਨਾਨਕ ਦਾ ਸ਼ਰਧਾਲੂ, ਉਹ ਗੁਰੂ ਨਾਨਕ ਬਣ ਕੇ ਉੱਥੇ ਪਹੁੰਚ ਗਿਆ ਪਹਿਲਾਂ ਹੀ ਮਹਾਰਾਜ ਨਾਲੋਂ। ਸਤਿਗੁਰੂ ਤਾਂ ਲੈ ਗਏ ਕਿਤੇ 6 ਮਹੀਨੇ ਸਾਲ ਬਾਅਦ, ਰਾਜੇ ਨੇ ਬੜਾ ਸਤਿਕਾਰ ਕੀਤਾ, ਜਦੋਂ ਵਾਹਵਾ ਸਾਰੇ ਪੈਸੇ ਦਿੱਤੇ ਉਹ ਰਾਤੇ ਰਾਤ ਦੌੜ ਗਿਆ, ਚਲੋ ਕੰਮ ਬਣ ਗਿਆ ਜੀ। ਰਾਜਾ ਸਵੇਰ ਨੂੰ ਲੱਭੇ ਵੀ ਗੁਰੂ ਨਾਨਕ ਦੇਵ ਜੀ ਕਿੱਧਰ ਗਏ, ਫਿਰ ਦੂਜਾ ਗਿਆ, ਫਿਰ ਉਹਨੂੰ ਹੀਰੇ ਮੋਤੀ ਸੋਨਾ ਕਿਸੇ ਨੂੰ ਸੋਨਾ ਉਹ ਵੀ ਦੌੜ ਗਿਆ, ਹੀਰੇ ਮੋਤੀ ਲੈ ਕੇ ਦੌੜ ਗਏ। ਉਹ ਜਿਹੜਾ ਜਾਵੇ ਮੈਂ ਗੁਰੂ ਨਾਨਕ ਹੈ ਹਰੇਕ ਹੀ ਕਹਿ ਦਿਆ ਕਰੇ ਜਾ ਕੇ। ਉਹ ਫਿਰ ਹਰੇਕ ਨੂੰ ਹੀ ਰਾਜਾ ਬੜਾ ਵਿਚਾਰਾ ਹੈਰਾਨ ਪਰੇਸ਼ਾਨ ਹੋ ਗਿਆ। ਫਿਰ ਰਾਜੇ ਨੂੰ ਤਕੀਦ ਦੱਸੀ ਵਜ਼ੀਰਾਂ ਨੇ ਵੀ ਤੂੰ ਐਵੇਂ ਨਾ ਹਰੇਕ ਨੂੰ ਗੁਰੂ ਨਾਨਕ ਮੰਨਿਆ ਕਰ, ਪਹਿਲਾਂ ਆਪਾਂ ਪਰਖ ਲਿਆ ਕਰਾਂਗੇ ਹੁਣ ਆਏ ਸਾਧੂ ਦੀ। ਉਹ ਪਰਖ ਲੈਣੀ ਹਰੇਕ ਨੇ ਡੋਲ ਜਾਣਾ, ਪਰ ਇਹ ਪਰਖ ਲੈਣੀ ਫਿਰ ਡੋਲ ਜਾਣਾ। ਸਾਰੇ ਡਿੱਗਦੇ ਗਏ ਸਮਾਂ ਆਇਆ ਜਦੋਂ ਅਸਲੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਸਲ ਪਹੁੰਚੇ ਤਾਂ ਸਾਰਿਆਂ ਤੋਂ ਪਹਿਲਾਂ ਕੀ ਨਿਸ਼ਾਨੀ ਹੈ, ਸੁੱਕੇ ਹੋਏ ਬਾਗ 'ਚ ਬੈਠ ਗਏ, ਸ਼ਹਿਰ 'ਚ ਨਹੀਂ ਗਏ, ਸੁੱਕਾ ਬਾਗ ਹਰਾ ਹੋ ਗਿਆ, ਪਹਿਲੀ ਨਿਸ਼ਾਨੀ ਪੂਰਨ ਸਾਧੂ ਦੀ। ਬਾਗ ਹਰਾ ਹੋਇਆ, ਪੰਛੀ ਚਹਿਕਣ ਲੱਗ ਪਏ, ਪੱਤੇ ਵੱਡੇ ਹੋ ਗਏ। ਹੌਲੀ ਹੌਲੀ ਰਾਜੇ ਨੂੰ ਪਤਾ ਲੱਗਿਆ ਕੋਈ ਸਾਧੂ ਬਾਹਰ ਆਇਆ, ਸ਼ਾਹ ਵੇਲੇ ਦਾ ਦਰਿਆ ਸਾਂਝ ਨੂੰ ਫੂਕਾ ਮਾਰ ਮਾਰ ਪੀਂਦਾ। ਰਾਜਾ ਕਹਿੰਦਾ ਨਾ ਨਾ ਪਖੰਡੀ ਹੋਣਾ ਕੋਈ, ਉਹ ਬੇਯਕੀਨੀ ਚ ਹੋ ਗਿਆ ਵਿਚਾਰਾ, ਡਰ ਜੇ ਗਿਆ। ਇੱਥੇ ਵੀ ਇਹ ਸਾਰੇ ਡਰਾਏ ਹੋਏ ਨੇ ਬਹੁਤੇ ਜ਼ਿਆਦਾ। ਸੋ ਹਰੇਕ ਹੀ ਪਿੱਛੇ ਜਿਹਨੂੰ ਹੋ ਜਾਂਦਾ ਡਰਦਾ ਹੁਣ ਹਰੇਕ ਕੋਈ, ਕਿਉਂਕਿ ਜਿਹੜੀ ਹੁਣ ਅਸਲੀਅਤ ਉਹਨੂੰ ਕੱਢ ਹੀ ਲਈਏ ਬਾਹਰ ਨੂੰ, ਫਿਰ ਵਾਰ ਵਾਰ ਗੱਲ ਥੱਲੇ ਜਿਹਨੂੰ ਦੱਬ ਕੇ ਕਾਹਨੂੰ ਰੱਖਣੀ ਹੈ। ਫਿਰ ਰਾਜੇ ਨੇ ਕੀ ਕੀਤਾ, ਸਾਰਿਆਂ ਨੇ ਦੇਖਿਆ ਬਈ ਸਾਧੂ ਤਾਂ ਪੂਰਨ ਲੱਗਦੇ, ਜਿਹੜੇ ਦੂਜੇ ਪਖੰਡੀ ਆਉਂਦੇ ਤਾਂ ਸਿੱਧੇ ਮਹਿਲਾਂ ਚ ਹੀ ਚਰਨ ਪਾਉਂਦੇ ਸੀ। ਜਦੋਂ ਜਾ ਕੇ ਬੇਨਤੀ ਕੀਤੀ ਵਜ਼ੀਰ ਨੇ, ਮਹਾਰਾਜ ਰਾਜੇ ਨੇ ਯਾਦ ਕੀਤਾ ਮਹਿਲਾਂ ਚ, ਕਹਿੰਦੇ ਮਹਿਲਾਂ ਸਾਡਾ ਕੀ ਕੰਮ ਹੈ, ਤੁਸੀਂ ਗ੍ਰਿਸ਼ਤੀ ਬੰਦੇ ਹੋ, ਅਸੀਂ ਸਾਧੂ ਸੰਤ ਹਾਂ, ਅਸੀਂ ਤਾਂ ਇੱਥੇ ਠੀਕ ਹਾਂ, ਅਸੀਂ ਨਹੀਂ ਜਾਂਦੇ ਕਿਤੇ, ਨਾ ਸਾਨੂੰ ਕੋਈ ਲੋੜ ਹੀ ਹੈ। ਸੋ ਰਾਜਾ ਕਹਿਣ ਲੱਗਿਆ ਲੱਗਦਾ, ਪਰ ਫਿਰ ਵੀ ਡਰ ਜਿਆ ਕਰੇ। ਫਿਰ ਰਾਜੇ ਨੇ ਕੀ ਕੀਤਾ, ਪੈਸੇ ਭੇਜੇ, ਥਾਲ ਭਰ ਭਰ ਕੇ ਸੋਨੇ ਹੀਰਾ, ਹੀਰੇ ਦੇ ਥਾਲ, ਉਹ ਥਾਲ ਮੋੜ ਦਿੱਤੇ, ਨਾ ਬਈ ਸਾਨੂੰ ਲੋੜ ਨਹੀਂ, ਲੈ ਜਾਓ ਆਪਣੇ। ਵਜ਼ੀਰ ਕਹਿਣ ਲੱਗੇ ਹੁਣ ਇੱਕੋ ਹੀ ਪਰਖ ਰਹਿ ਗਈ, ਜੜ ਮਾਇਆ ਤਾਂ ਦਿਖਾ ਲਈ, ਚੇਤਨ ਮਾਇਆ ਵੀ ਦਿਖਾ ਲਈਏ। ਬੇਸਵਾਵਾਂ ਤਿਆਰ ਕੀਤੀਆਂ, 16 ਤੋਂ 18 ਸਾਲ ਦੀਆਂ ਲੜਕੀਆਂ 10-15। ਕਹਿੰਦੇ ਮਹਾਰਾਜ ਦਾ ਜੱਸ ਅੱਡ ਲਾਓ ਜਾ ਕੇ। ਜਦ ਆਈਆਂ ਉਸ ਵਕਤ ਸਤਿਗੁਰੂ ਮਹਾਰਾਜ ਸਜੇ ਹੋਏ ਨੇ, ਹਾਵ ਭਾਵ ਜੇ ਕਰਨ ਲੱਗੀਆਂ, ਆਉਂਦੇ ਹੀ ਗੁਰਾਂ ਨੇ ਨਿਗਾਹ ਮਾਰੀ, ਆਓ ਬੇਟਾ ਬੈਠੋ, ਆਓ ਆਪਾਂ ਸਿਮਰਨ ਕਰਦੇ ਹਾਂ ਬੈਠ ਕੇ। ਉਹ ਐਸੀ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ, ਕਾਮ ਕਰੋ ਲੋਭ ਮੋਹ ਹੰਕਾਰ ਉੜਾ ਹੀ ਦਿੱਤੇ ਵਿੱਚੋਂ। ਸਾਰੀ ਰਾਤ ਬਹਿ ਕੇ ਸਿਮਰਨ ਹੁੰਦਾ ਰਿਹਾ, ਸਾਰੀ ਰਾਤ ਬਾਗ ਦੇ ਵਿੱਚੋਂ ਆਵਾਜ਼ ਆਈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਦਰਖਤਾਂ ਵਿੱਚ ਵੀ ਸਿਮਰਨ ਹੋਣ ਲੱਗ ਗਿਆ, ਹਵਾ ਚ ਵੀ ਖੁਸ਼ਬੂ ਚਲੀ ਗਈ ਸਿਮਰਨ ਦੀ, ਨਗਰ ਖੇੜੇ ਸ਼ਾਂਤੀ ਹੋ ਗਈ, ਬਹੁਤ ਆਨੰਦ ਆਇਆ, ਅੱਖਾਂ ਹੀ ਨਾ ਖੁੱਲਣ, ਬਸ ਸਮਾਧੀਆਂ ਲੀਨ ਹੋ ਗਈਆਂ। ਜਦੋਂ ਹੋਸ਼ ਆਈ ਸਵੇਰੇ, ਇੱਕ ਦੂਜੇ ਵੱਲ ਦੇਖਣ, ਔਰ ਰਾਜੇ ਕੋਲ ਗਈਆਂ ਦੌੜ, ਰਾਜਾ ਇਹੀ ਗੁਰੂ ਨਾਨਕ ਹੈ, ਸਾਡੀ ਸਮਾਧੀਆਂ ਲਵਾਤੀਆਂ, ਸਾਡੇ ਵਿਸ਼ੇ ਵਿਕਾਰ ਮੁਕਾ ਤੇ, ਸਾਨੂੰ ਅੰਤਰੀਵ ਗਿਆਨ ਦਿੱਤਾ, ਸਾਡੇ ਰੋਮ ਰੋਮ ਸਿਮਰਨ ਹੋ ਰਿਹਾ। ਉਸ ਵਕਤ ਰਾਜੇ ਨੇ ਪਹਿਚਾਣਿਆ, ਫਿਰ ਰਾਜਾ ਸ਼ਰਧਾ ਨਾਲ ਆਇਆ, ਥਾਲ ਭਰ ਲਿਆ ਮੋਤੀਆਂ ਦੇ, ਹੀਰਿਆਂ ਦੇ, ਰਾਣੀਆਂ ਦੇ ਨਾਲ। ਹੁਣ ਗੁਰੂ ਨਾਨਕ ਸਾਹਿਬ ਕਹਿੰਦੇ, ਚੰਗਾ ਮੇਰੀ ਪਰਖ ਲਈ, ਹੁਣ ਤੇਰੀ ਵੀ ਲਾਊਂਗਾ ਪਰਖ, ਕਿਉਂ ਤੂੰ ਮੇਰੀ ਪਰਖ ਜੋ ਲਈ ਹੈ, ਤੈਨੂੰ ਵੀ ਮੈਂ ਦੇਖ ਲਵਾਂ, ਟਣਕਾ ਕੇ ਸਿੱਖ ਨੂੰ। ਜਦੋਂ ਆਇਆ ਨੇੜੇ ਮੱਥਾ ਟੇਕਣ ਲੱਗਿਆ, ਗੁਰੂ ਸਾਹਿਬ ਇਕਦਮ ਛਿੰਚੀ ਅਲੋਪ ਹੋ ਗਏ ਉੱਥੋਂ। ਹੇ ਗੁਰੂ ਨਾਨਕ, ਹੇ ਗੁਰੂ ਨਾਨਕ, ਰਾਜਾ ਉੱਚੀ ਉੱਚੀ ਪੁਕਾਰ ਕਰਦਾ ਕਮਲਿਆਂ ਵਾਂਗੂ ਜੰਗਲ ਨੂੰ ਦੌੜ ਗਿਆ, ਅਖੀਰ ਜਾ ਕੇ ਚਿੱਕੜ ਦੇ ਵਿੱਚ ਬੇਸੁੱਧ ਹੋ ਕੇ ਡਿੱਗ ਪਿਆ। ਮਹਾਰਾਜ ਪ੍ਰਗਟ ਹੋਏ, ਉਠਾ ਲਿਆ, ਚਿੱਕੜ ਸਾਫ਼ ਕੀਤਾ ਮੁੱਖ ਤੋਂ, ਅੱਖਾਂ ਚੋਂ ਅੱਥਰੂ ਆ ਰਹੇ, ਮਹਾਰਾਜ ਮੈਨੂੰ ਛੱਡ ਕੇ ਕਿੱਧਰ ਚਲੇ ਗਏ ਸੀ। ਸੱਚੇ ਪਾਤਸ਼ਾਹ ਕਹਿਣ ਲੱਗੇ, ਇੱਕ ਵਾਰ ਤਾਂ ਹੁਣ ਪਰਖ ਲੈਣੀ ਸੀ ਨਾ ਤੇਰੀ, ਤੂੰ ਸਾਡੀ ਜੋ ਪਰਖ ਲਈ ਹੈ, ਤੇ ਹੁਣ ਸਾਡਾ ਪਿਆਰ ਆਪਸ ਵਿੱਚ ਹੋ ਗਿਆ ਦੋਨਾਂ ਦਾ, ਤੂੰ ਸਿੱਖ ਬਣ ਗਿਆ। ਮਹਾਰਾਜ ਨੇ ਮੰਜੀ ਦੀ ਦਾਤ ਬਖਸ਼ਿਸ਼ ਕੀਤੀ, ਬ੍ਰਹਮ ਗਿਆਨ ਦਿੱਤਾ ਰਾਜੇ ਨੂੰ। ਸਾਰਾ ਸ਼ਹਿਰ ਕੀ ਸਾਰਾ ਦੇਸ਼ ਹੀ ਸ਼ਰਧਾਲੂ ਹੋ ਗਿਆ, ਲੰਗਰ ਲਵਾ ਤੇ ਮਹਾਰਾਜ ਨੇ ਰਾਜੇ ਤੋਂ। ਕਹਿੰਦੇ ਰਾਜਨ ਹੁਣ ਲੰਗਰ ਲਵਾ ਦੇ, ਤੇ ਵਾਹਿਗੁਰੂ ਮੰਤਰ ਤੈਨੂੰ ਦਿੰਦੇ ਹਾਂ, ਤੂੰ ਵਾਹਿਗੁਰੂ ਮੰਤਰ ਸਾਰਿਆਂ ਨੂੰ ਜਪਾ ਅੱਗੇ। ਕਿਉਂ? ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਨਾਮ ਜਪਾਇਆ, ਔਰ ਅੱਗੇ ਰਾਜੇ ਨੇ ਨਾਮ ਜਪਾਇਆ, ਰਾਜੇ ਨੂੰ ਇੱਕ ਮੰਜੀ ਦੀ ਦਾਤ ਬਖਸ਼ੀ। ਉਦੋਂ ਉਹ ਸਿੱਖ ਨੂੰ ਮੰਜੀ ਦਿੰਦੇ ਹੁੰਦੇ ਸੀ ਵੀ ਤੂੰ ਪ੍ਰਚਾਰਕ ਬਣਨਾ ਇਸ ਇਲਾਕੇ ਦਾ। 22 ਮੰਜੀਆਂ ਮਹਾਰਾਜ ਨੇ ਜਿਵੇਂ ਬਖਸ਼ਿਸ਼ ਕੀਤੀਆਂ ਸੀ ਗੁਰੂ ਅਮਰਦਾਸ ਨੇ, ਅਤੇ ਮਾਈਆਂ ਨੂੰ 72 ਪੀੜੇ ਦਿੱਤੇ ਸੀ ਪ੍ਰਚਾਰਕ ਤੌਰ ਤੇ, ਉਹਨਾਂ ਨੂੰ ਨਾਲ ਅਵਸਥਾ ਵੀ ਦਿੰਦੇ ਸੀ, ਬ੍ਰਹਮ ਗਿਆਨ ਦੀ ਦਾਤ ਵੀ ਦਿੰਦੇ ਸੀ।